ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਹਾਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ, ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅਤੇ ਮੈਂ ਸਾਥੀਓ ਉਮੀਦ ਕਰਨਾ ਵਾਂ ਕਿ ਤੁਸੀਂ ਹੁਣ ਖੁਦਾਮ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਇੱਕ ਐਸੇ ਨਬੀ ਦੇ ਬਾਰੇ ਜਾਣਾਂਗੇ ਜਿਨ੍ਹਾਂ ਨੇ ਇਸ ਦੁਨੀਆਂ ਵਿੱਚ ਰਾਸਤਬਾਜ਼ੀ ਦੀ ਜ਼ਿੰਦਗੀ ਗੁਜ਼ਾਰੀ, ਅਤੇ ਅੱਜ ਵੀ ਉਹਨਾਂ ਦੀ ਰਾਸਤਬਾਜ਼ੀ, ਉਹਨਾਂ ਦੀ ਵਫ਼ਾਦਾਰੀ ਯਾਦ ਕੀਤੀ ਜਾਂਦੀ ਹੈ। ਜਦੋਂ ਸਾਡੇ 'ਤੇ ਦੁੱਖ, ਮੁਸੀਬਤ, ਪਰੇਸ਼ਾਨੀ ਜਾਂ ਆਜ਼ਮਾਇਸ਼ ਆਉਂਦੀ ਹੈ, ਉਸ ਵੇਲੇ ਸਾਨੂੰ ਬਾਈਬਲ ਮੁਕੱਦਸ ਵਿੱਚ ਇਸ ਨਬੀ ਦੇ ਸਬਰ ਦੇ ਬਾਰੇ ਪੜ੍ਹਨ ਨੂੰ ਮਿਲਦਾ ਹੈ। ਤੇ ਆ ਨਬੀ ਸਾਡੇ ਵਾਸਤੇ ਇੱਕ ਜ਼ਿੰਦਾ ਮਿਸਾਲ ਹੈ, ਮਸ਼ਲੇ ਰਾਹ ਹੈ। ਤੇ ਇਸ ਨਬੀ ਦੀ ਜ਼ਿੰਦਗੀ 'ਚੋਂ ਅਸੀਂ ਇਹ ਸਬਕ ਸਿੱਖਦੇ ਹਾਂ ਕਿ ਜਿਹੜੇ ਲੋਕ ਖੁਦਾ ਨਾਲ ਵਫ਼ਾਦਾਰ ਰਹਿੰਦੇ ਨੇ, ਜਿਹੜੇ ਲੋਕ ਦੁੱਖ, ਮੁਸੀਬਤ ਵਿੱਚ, ਪਰੇਸ਼ਾਨੀ ਵਿੱਚ ਖੁਦਾ ਨਾਲ ਵਫ਼ਾਦਾਰ ਰਹਿੰਦੇ ਨੇ, ਖੁਦਾਵੰਦ ਉਹਨਾਂ ਨੂੰ ਬਰਕਤ ਦਿੰਦਾ ਹੈ, ਉਹਨਾਂ ਨੂੰ ਦੁੱਗਣੀ ਬਰਕਤ ਅਤਾ ਫਰਮਾਉਂਦਾ ਹੈ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਹਜ਼ਰਤ ਅਯੂਬ ਦੇ ਬਾਰੇ ਸਿੱਖਾਂਗੇ। ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਅਸੀਂ ਅਯੂਬ ਦੀ ਕਿਤਾਬ ਪਾਉਂਦੇ ਹਾਂ, ਜਿਹਦੇ ਵਿੱਚ ਅਸੀਂ ਹਜ਼ਰਤ ਅਯੂਬ ਦੇ ਬਾਰੇ ਪੜ੍ਹਨ ਵੱਲ ਬਣਦੇ ਹਾਂ। ਖੁਦਾਮ ਦਾ ਕਲਾਮ ਫਰਮਾਉਂਦਾ ਹੈ ਕਿ ਉਸ ਦੀ ਸਰਜ਼ਮੀਨ 'ਤੇ ਰਹਿਣ ਵਾਲਾ ਸ਼ਖਸ ਹਜ਼ਰਤ ਅਯੂਬ ਬਜ਼ੁਰਗ ਇਬਰਾਹਿਮ ਦਾ ਰਿਸ਼ਤੇਦਾਰ ਅਤੇ ਬਜ਼ੁਰਗ ਨੂਹ ਦੇ ਬੇਟੇ ਸਿਮ ਦੀ ਔਲਾਦ 'ਚੋਂ ਸੀ। ਅਤੇ ਕਿਤਾਬੀ ਮੁਕੱਦਸ ਵਿੱਚ ਸਾਥੀਓ ਇਹਦੇ ਬਾਰੇ ਇਹ ਗੱਲ ਕਹੀ ਗਈ ਹੈ ਕਿ ਉਹ ਕਾਮਿਲ, ਰਾਸਤਬਾਜ਼, ਖੁਦਾ ਤੋਂ ਡਰਨ ਵਾਲਾ ਅਤੇ ਬਰੀ ਤੋਂ ਦੂਰ ਰਹਿਣ ਵਾਲਾ ਸ਼ਖਸ ਸੀ। ਅਤੇ ਹਜ਼ਰਤ ਅਯੂਬ ਮੂਸਵੀ ਸ਼ਰੀਅਤ ਤੋਂ ਪਹਿਲੋਂ ਆਪਣੇ ਘਰਾਣੇ ਦਾ ਕਾਹਿਨ ਹੋਣ ਦੀ ਵਜ੍ਹਾ ਤੋਂ ਸੋਕਤ ਨੇ ਕੁਰਬਾਨੀਆਂ ਚੜਾਉਂਦਾ ਅਤੇ ਖੁਦਾ ਦੀ ਤਮਜੀਦ ਕਰਦਾ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਹ ਗੱਲ ਪੜ੍ਹਦੇ ਹਾਂ ਕਿ ਇੱਕ ਦਿਨ ਜਦੋਂ ਖੁਦਾ ਦੇ ਬੇਟੇ ਉਹਦੇ ਹਜ਼ੂਰ ਹਾਜ਼ਰ ਹੋਏ ਅਤੇ ਉਹਨਾਂ ਦੇ ਦਰਮਿਆਨ ਸ਼ੈਤਾਨ ਵੀ ਆਇਆ। ਉਸ ਵੇਲੇ ਖੁਦਾ ਅਤੇ ਸ਼ੈਤਾਨ ਦੇ ਦਰਮਿਆਨ ਬੜੀ ਤਕਰਾਰ ਹੋਈ ਅਤੇ ਆਖਿਰਕਾਰ ਸ਼ੈਤਾਨ ਨੇ ਖੁਦਾ ਨੂੰ ਆਖਿਆ ਕਿ ਵੇਖ, ਅਯੂਬ ਨਬੀ ਸਿਰਫ ਇਸ ਲਈ ਖੁਦਾ ਤੋਂ ਡਰਦਾ ਹੈ ਕਿਉਂਕਿ ਖੁਦਾ ਉਹਦੀ ਹਿਫਾਜ਼ਤ ਕਰਦਾ ਹੈ ਅਤੇ ਉਹਨੇ ਉਹਨੂੰ ਬਹੁਤ ਸਾਰੀਆਂ ਬਰਕਤਾਂ ਦੇ ਨਾਲ ਨਵਾਜ਼ਿਆ ਹੈ। ਅਗਰ ਖੁਦਾ ਉਹਦੀ ਹਿਫਾਜ਼ਤ ਨਾ ਕਰੇ, ਅਗਰ ਖੁਦਾ ਉਹਨੂੰ ਬਰਕਤ ਨਾ ਦੇਵੇ, ਤਾਂ ਫਿਰ ਉਹ ਯਕੀਨਨ ਖੁਦਾ ਦੇ ਨਾਮ ਦੀ ਤਕਫੀਰ ਕਰੇਗਾ, ਉਹ ਫਿਰ ਖੁਦਾ ਨਾਲ ਨਹੀਂ ਚੱਲੇਗਾ। ਸੋ ਖੁਦਾਵੰਦ ਨੇ ਆਹ ਗੱਲ ਸੁਣ ਕੇ ਅਬਲੀਸ ਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਕਿ ਉਹਦੇ ਬੰਦਾ ਅਯੂਬ ਨਬੀ ਨੂੰ ਆਜ਼ਮਾਏ। ਸੋ ਖੁਦਾ ਦੀ ਇਜਾਜ਼ਤ ਦੇ ਨਾਲ ਅਬਲੀਸ ਨੇ ਹਜ਼ਰਤ ਅਯੂਬ ਨੂੰ ਆਜ਼ਮਾਇਆ ਤੇ ਜੋ ਕੁਝ ਉਹਦੇ ਕੋਲ ਹੈ ਸੀ ਉਹ ਸਭ ਕੁਝ ਉਹਦੇ ਕੋਲੋਂ ਲੈ ਲਿਆ। ਪਰ ਇਹਦੇ ਬਾਵਜੂਦ ਹਜ਼ਰਤ ਅਯੂਬ ਆਪਣੀ ਰਾਸਤੀ ਤੇ ਖੁਦਾ ਦੀ ਵਫ਼ਾਦਾਰੀ ਤੇ ਕਾਇਮ ਰਿਹਾ। ਸਾਥੀਓ, ਸ਼ੈਤਾਨ ਨੇ ਹਜ਼ਰਤ ਅਯੂਬ ਦੇ ਨੌਕਰਾਂ ਨੂੰ, ਉਹਦੀ ਭੇਡ ਬੱਕਰੀਆਂ ਨੂੰ, ਉਹਦੇ ਬੱਚਿਆਂ ਨੂੰ ਮਾਰ ਦਿੱਤਾ। ਸੋ ਬੜੀ ਵੱਡੀ ਮੁਸੀਬਤ ਅਬਲੀਸ ਹਜ਼ਰਤ ਅਯੂਬ 'ਤੇ ਲੈ ਕੇ ਆਇਆ, ਪਰ ਹਜ਼ਰਤ ਅਯੂਬ ਨੇ ਖੁਦਾ ਦੇ ਅੱਗੇ ਕੋਈ ਸ਼ਿਕਵਾ ਨਾ ਕੀਤਾ, ਖੁਦਾ ਦੇ ਅੱਗੇ ਕੋਈ ਗਿਲਾ ਨਾ ਕੀਤਾ, ਬਲਕਿ ਉਹਨੇ ਖੁਦਾ ਦੇ ਨਾਮ ਨੂੰ ਮੁਬਾਰਕ ਆਖਿਆ। ਅਬਲੀਸ ਹਜ਼ਰਤ ਅਯੂਬ ਦੇ ਰਵੱਈਏ ਤੋਂ ਬੜਾ ਹੈਰਾਨ ਹੋਇਆ। ਉਹਨੇ ਵੇਖਿਆ ਕਿ ਹਜ਼ਰਤ ਅਯੂਬ ਦਾ ਸਭ ਕੁਝ ਲੈ ਲਿਆ ਗਿਆ ਹੈ, ਉਹਦੇ ਕੋਲ ਜੋ ਕੁਝ ਹੈ ਸੀ ਉਹ ਸਭ ਕੁਝ ਖਤਮ ਹੋ ਗਿਆ ਹੈ, ਪਰ ਇਹਦੇ ਬਾਵਜੂਦ ਉਹ ਖੁਦਾ ਨਾਲ ਵਫ਼ਾਦਾਰ ਹੈ। ਸੋ ਆਖਿਰਕਾਰ ਇੱਕ ਵਾਰ ਫਿਰ ਸ਼ੈਤਾਨ ਖੁਦਾ ਦੇ ਹਜ਼ੂਰ ਆਇਆ ਅਤੇ ਉਹ ਖੁਦਾ ਨੂੰ ਕਹਿਣ ਲੱਗਾ ਕਿ ਅਗਰ ਤੂੰ ਉਹਦੀ ਹਿਫਾਜ਼ਤ ਨਾ ਕਰੇ ਤਾਂ ਫਿਰ ਯਕੀਨਨ ਉਹ ਤੇਰੀ ਤਕਫੀਰ ਕਰੇਗਾ। ਸੋ ਇੱਕ ਵਾਰ ਫਿਰ ਖੁਦਾਵੰਦ ਨੇ ਸ਼ੈਤਾਨ ਨੂੰ ਇਜਾਜ਼ਤ ਦਿੱਤੀ ਕਿ ਵੇਖ ਉਹ ਤੇਰੇ ਇਖਤਿਆਰ ਵਿੱਚ ਏ, ਤੂੰ ਆਪਣੀ ਮਰਜ਼ੀ ਦੇ ਮੁਤਾਬਿਕ ਉਹਦੇ ਨਾਲ ਸਲੂਕ ਕਰ, ਪਰ ਉਹਦੀ ਜਾਨ ਮਹਿਫੂਜ਼ ਰਹੇਗੀ। ਸੋ ਆਖਿਰਕਾਰ ਇੱਕ ਵਾਰ ਫਿਰ ਸ਼ੈਤਾਨ ਨੇ ਹਜ਼ਰਤ ਅਯੂਬ ਨੂੰ ਆਜ਼ਮਾਇਆ ਤੇ ਇਸ ਦਫ਼ਾ ਸ਼ੈਤਾਨ ਹਜ਼ਰਤ ਅਯੂਬ ਤੇ ਬਿਮਾਰੀ ਲੈ ਕੇ ਆਇਆ। ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਹਜ਼ਰਤ ਅਯੂਬ ਨੂੰ ਇੱਕ ਬੜੀ ਵੱਡੀ ਬਿਮਾਰੀ ਲੱਗ ਗਈ, ਉਹਦੇ ਪੂਰੇ ਜਿਸਮ ਤੇ ਫੋੜੇ ਹੀ ਫੋੜੇ ਹੋ ਗਏ, ਔਰ ਫਿਰ ਉਹਨਾਂ ਫੋੜਿਆਂ ਦੀ ਵਜ੍ਹਾ ਤੋਂ, ਉਹਨਾਂ ਜ਼ਖਮਾਂ ਦੀ ਵਜ੍ਹਾ ਤੋਂ ਹਜ਼ਰਤ ਅਯੂਬ ਕੋਲੋਂ ਬਦਬੂ ਆਉਣ ਲੱਗੀ। ਉਹ ਫੋੜਿਆਂ ਦੇ ਨਾਲ ਬੋਦ ਨਾਲ ਭਰ ਗਿਆ। ਜਦੋਂ ਉਹਦੇ ਦੋਸਤਾਂ ਨੇ ਵੀ ਹਜ਼ਰਤ ਅਯੂਬ ਦੀ ਬਿਮਾਰੀ ਦੇ ਬਾਰੇ ਸੁਣਿਆ ਤੇ ਉਹ ਉਹਦੇ ਕੋਲ ਆਏ ਤੇ ਹਜ਼ਰਤ ਅਯੂਬ ਦੇ ਦੋਸਤਾਂ ਨੇ ਉਹਨੂੰ ਆ ਗੱਲ ਕਹੀ ਕਿ ਹੋ ਸਕਦਾ ਹੈ ਕਿ ਤੂੰ ਕੋਈ ਬੜਾ ਵੱਡਾ ਗੁਨਾਹ ਕੀਤਾ ਹੈ ਜਿਹਦੀ ਵਜ੍ਹਾ ਤੋਂ ਤੂੰ ਦੁੱਖਾਂ ਤੋਂ, ਮੁਸੀਬਤਾਂ ਤੋਂ, ਆਜ਼ਮਾਇਸ਼ਾਂ ਤੋਂ, ਬਿਮਾਰੀਆਂ ਤੋਂ ਗੁਜ਼ਰਦੇ ਹੈ। ਜਦੋਂ ਹਜ਼ਰਤ ਅਯੂਬ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ, ਉਸ ਵੇਲੇ ਉਹਨੇ ਫਿਰ ਵੀ ਖੁਦਾ ਦੇ ਨਾਮ ਦੀ ਤਕਫੀਰ ਨਾ ਕੀਤੀ। ਉਸ ਵੇਲੇ ਉਹਨੇ ਖੁਦਾ ਦੇ ਅੱਗੇ ਕੋਈ ਵੀ ਸ਼ਿਕਵਾ ਨਾ ਕੀਤਾ। ਸਾਥੀਓ, ਹਜ਼ਰਤ ਅਯੂਬ ਦੀ ਬੀਵੀ ਨੇ ਜਦੋਂ ਉਹਦੀ ਬਿਮਾਰੀ ਨੂੰ ਵੇਖਿਆ, ਉਸ ਵੇਲੇ ਉਹਨੇ ਆਪਣੇ ਬੰਦਾ ਅਯੂਬ ਨਬੀ ਨੂੰ ਆ ਸਲਾਹ ਦਿੱਤੀ, ਆ ਮਸ਼ਵਰਾ ਦਿੱਤਾ ਕਿ ਉਹ ਖੁਦਾ ਦੇ ਨਾਮ ਦੀ ਤਕਫੀਰ ਕਰੇ ਤੇ ਮਰ ਜਾਏ। ਪਰ ਹਜ਼ਰਤ ਅਯੂਬ ਨੇ ਆਪਣੀ ਬੀਵੀ ਨੂੰ ਆ ਗੱਲ ਕਹੀ ਕਿ ਕੀ ਅਸੀਂ ਖੁਦਾ ਦੇ ਹੱਥੋਂ ਸੁੱਖ ਪਾਈਏ ਤੇ ਦੁੱਖ ਨਾ ਪਾਈਏ। ਔਰ ਫਿਰ ਸਾਥੀਓ, ਹਜ਼ਰਤ ਅਯੂਬ ਨੇ ਆ ਵੀ ਗੱਲ ਕਹੀ ਕਿ ਮੈਂ ਮਰਦੇ ਦਮ ਤੱਕ ਰਾਸਤੇ ਤੇ ਕਾਇਮ ਰਵਾਂਗਾ। ਸੋ ਹਜ਼ਰਤ ਅਯੂਬ ਹਰ ਤਰ੍ਹਾਂ ਦੇ ਹਾਲਾਤ ਵਿੱਚ ਖੁਦਾ ਦੇ ਨਾਲ ਵਫ਼ਾਦਾਰ ਰਿਹਾ। ਉਹਨੇ ਕਦੀ ਵੀ ਕਿਸੇ ਵੀ ਜਗ੍ਹਾ ਤੇ ਖੁਦਾ ਦੇ ਨਾਮ ਦੀ ਤਕਫੀਰ ਨਾ ਕੀਤੀ, ਖੁਦਾ ਨੂੰ ਬੁਰਾ ਭਲਾ ਨਾ ਕਿਹਾ। ਉਹਨੇ ਆਪਣੀ ਬਿਮਾਰੀ ਦਾ ਜ਼ਿੰਮੇਦਾਰ ਜਾਂ ਜੋ ਕੁਝ ਉਹਦੇ ਨਾਲ ਹੁੰਦਿਆ ਸੀ ਉਹਨਾਂ ਸਾਰਿਆਂ ਸ਼ੈਵਾਂ ਦਾ ਜ਼ਿੰਮੇਦਾਰ ਉਹਨੇ ਖੁਦਾ ਨੂੰ ਨਾ ਠਹਿਰਾਇਆ, ਬਲਕਿ ਅਸੀਂ ਵੇਖਦੇ ਕਿ ਉਹਨੇ ਇਸ ਗੱਲ ਦਾ ਇਕਰਾਰ ਕੀਤਾ ਕਿ ਮੈਂ ਖਾਕ ਤੇ ਰਾਖ ਵਿੱਚ ਤੋਬਾ ਕਰਨਾ ਵਾਂ। ਸੋ ਜਿਵੇਂ ਹੀ ਉਹਨੇ ਖੁਦਾ ਦੇ ਅੱਗੇ ਆਪਣੇ ਆਪ ਨੂੰ ਖਾਕਸਾਰ ਬਣਾਇਆ, ਜਦੋਂ ਉਹਨੇ ਖੁਦਾ ਦੇ ਅੱਗੇ ਅਦਵਾ ਕੀਤੀ ਕਿ ਖੁਦਾ ਉਹਦੇ 'ਤੇ ਰਹਿਮ ਕਰੇ, ਉਹਦੇ ਹਜ਼ੂਰ ਤੋਬਾ ਕਰਦਾ ਹੈ, ਉਸ ਵੇਲੇ ਖੁਦਾਮਦ ਨੇ ਉਹਨੂੰ ਉਸ ਬਿਮਾਰੀ ਤੋਂ ਸ਼ਿਫਾ ਬਖਸ਼ੀ ਤੇ ਖੁਦਾਮਦ ਖੁਦਾ ਨੂੰ ਆਪਣੇ ਬੰਦਾ 'ਤੇ ਬੜਾ ਫਖਰ ਹੋਇਆ, ਉਹਨੂੰ ਉਹਦੇ ਕੋਲੋਂ ਬੜੀ ਖੁਸ਼ੀ ਹਾਸਿਲ ਹੋਈ। ਸੋ ਖੁਦਾਮਦ ਨੇ ਆਪਣੇ ਬੰਦਾ ਅਯੂਬ ਦੀ ਵਫ਼ਾਦਾਰੀ ਨੂੰ ਵੇਖਦੇ ਹੋਇਆਂ, ਰਾਸਤੇ ਦੇ ਕੰਮਾਂ ਨੂੰ ਵੇਖਦੇ ਹੋਇਆਂ ਉਹਨੂੰ ਬਰਕਤ ਦਿੱਤੀ ਤੇ ਖੁਦਾਮਦ ਨੇ ਇਸ ਦਫ਼ਾ ਉਹਨੂੰ ਦੁੱਗਣੀ ਬਰਕਤ ਦੇ ਨਾਲ ਨਵਾਜ਼ਿਆ। ਸੋ ਸਾਥੀ, ਅਸੀਂ ਵੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਖੁਦਾਮਦ ਦੇ ਨਾਮ ਨੂੰ ਇੱਜ਼ਤ ਜਲਾਲ ਮਿਲਿਆ, ਕਿਸ ਤਰ੍ਹਾਂ ਹਜ਼ਰਤ ਅਯੂਬ ਨੇ ਆਪਣੀ ਫਰਮਾ ਬਰਦਾਰੀ ਨੂੰ, ਵਫ਼ਾਦਾਰੀ ਨੂੰ ਜ਼ਾਹਿਰ ਕੀਤਾ, ਔਰ ਫਿਰ ਉਹਨੇ ਸ਼ੈਤਾਨ ਨੂੰ ਸ਼ਰਮਿੰਦਾ ਕੀਤਾ, ਸ਼ੈਤਾਨ ਨੂੰ ਸ਼ਿਕਸਤ ਦਿੱਤੀ ਤੇ ਖੁਦਾਮਦ ਕੋਲੋਂ ਦੁੱਗਣੀ ਬਰਕਤ ਹਾਸਲ ਕੀਤੀ। ਖੁਦਾ ਵੀ ਬੜਾ ਆਪਣੇ ਬੰਦਾ ਤੋਂ ਖੁਸ਼ ਹੋਇਆ। ਖੁਦਾਮਦ ਨੇ ਉਹਦੀ ਰਾਸਤਾਬਾਜ਼ੀ ਨੂੰ, ਵਫ਼ਾਦਾਰੀ ਨੂੰ ਵੇਖਦੇ ਹੋਇਆਂ ਉਹਨੂੰ ਦੁੱਗਣੀ ਬਰਕਤ ਦੇ ਨਾਲ ਨਵਾਜ਼ਿਆ। ਸੋ ਸਾਥੀਓ, ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਏ ਕਿ ਹਜ਼ਰਤ ਅਯੂਬ ਖੁਦਾ ਤੋਂ ਡਰਨ ਵਾਲਾ ਨਬੀ ਸੀ ਤੇ ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਦੀ ਗਵਾਹੀ ਪਾਉਂਦੇ ਹਾਂ ਕਿ ਹਜ਼ਰਤ ਅਯੂਬ ਵਰਗਾ ਉਸ ਵੇਲੇ ਉਸ ਸਰਜ਼ਮੀਨ ਤੇ ਕੋਈ ਨਹੀਂ ਸੀ ਜਿਹੜਾ ਕਿ ਕਾਮਿਲ ਹੋਏ, ਰਾਸਤਬਾਜ਼ ਹੋਏ, ਖੁਦਾ ਤੋਂ ਡਰਨ ਵਾਲਾ ਤੇ ਬਦੀ ਤੋਂ ਦੂਰ ਰਹਿਣ ਵਾਲਾ ਹੋਏ। ਸਾਥੀਓ, ਹਜ਼ਰਤ ਅਯੂਬ ਇਸ ਲਈ ਕਾਮਿਲ ਸੀ, ਇਸ ਲਈ ਰਾਸਤਬਾਜ਼ ਸੀ, ਇਸ ਲਈ ਉਹ ਬਦੀ ਤੋਂ ਦੂਰ ਰਹਿੰਦਾ ਸੀ ਕਿਉਂਕਿ ਉਹ ਖੁਦਾ ਕੋਲੋਂ ਡਰਦਾ ਸੀ ਤੇ ਖੁਦਾਵੰਦ ਵੀ ਉਹਦੇ ਨਾਲ ਸੀ। ਹਜ਼ਰਤ ਅਯੂਬ ਨਾ ਸਿਰਫ ਖੁਦ ਖੁਦਾ ਦੇ ਹਜ਼ੂਰਾਂ ਦਾ ਸੀ ਬਲਕਿ ਉਹ ਆਪਣੇ ਖਾਨਦਾਨ ਨੂੰ ਵੀ ਖੁਦਾ ਦੇ ਕਦਮਾਂ ਵਿੱਚ ਲੈ ਕੇ ਆਉਂਦਾ ਸੀ। ਸੋ ਖੁਦਾਵੰਦ ਆਪਣੇ ਬੰਦਾ ਹਜ਼ਰਤ ਅਯੂਬ ਤੋਂ ਬੜਾ ਖੁਸ਼ ਸੀ ਕਿਉਂਕਿ ਉਹਦੀ ਜ਼ਿੰਦਗੀ ਤੋਂ ਉਹਦਾ ਜਲਾਲ ਜ਼ਾਹਿਰ ਹੁੰਦਾ ਸੀ। ਸਾਥੀਓ, ਹਜ਼ਰਤ ਅਯੂਬ ਮੁਸੀਬਤ ਵਿੱਚ ਸਾਬਰ ਸਨ। ਹਜ਼ਰਤ ਅਯੂਬ ਨੇ ਸਬਰ ਦੇ ਨਾਲ ਦੁੱਖਾਂ ਦਾ, ਮੁਸੀਬਤਾਂ ਦਾ, ਪਰੇਸ਼ਾਨੀਆਂ ਦਾ, ਬਿਮਾਰੀਆਂ ਦਾ ਸਾਹਮਣਾ ਕੀਤਾ ਤੇ ਸਾਥੀਓ, ਬਾਈਬਲ ਮੁਕੱਦਸ ਦੀ ਤਾਰੀਖ ਇਸ ਗੱਲ ਦੀ ਗਵਾਹ ਹੈ ਕਿ ਹਜ਼ਰਤ ਅਯੂਬ ਨਬੀ ਉਹ ਵਾਹਿਦ ਸ਼ਖਸ ਹੈ ਜਿਹਦਾ ਸਭ ਕੁਝ ਲੈ ਲਿਆ ਗਿਆ, ਯਾਨੀ ਕਿ ਉਹਦੇ ਬੇਟੇ ਬੇਟੀਆਂ ਮਰ ਗਈਆਂ, ਉਹਦੀ ਭੇਡ ਬੱਕਰੀਆਂ ਮਰ ਗਈਆਂ, ਜੋ ਕੁਝ ਉਹਦੇ ਕੋਲ ਹੈ ਸੀ ਉਹ ਸਭ ਕੁਝ ਲੈ ਲਿਆ ਗਿਆ, ਔਰ ਫਿਰ ਆ ਕੇ ਉਹਦੇ ਜਿਸਮ ਨੂੰ ਵੀ ਬੜੀ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ। ਯਾਨੀ ਕਿ ਸ਼ੈਤਾਨ ਨੇ ਹਜ਼ਰਤ ਅਯੂਬ ਨੂੰ ਬਿਮਾਰ ਕੀਤਾ, ਉਹਦੇ ਤੇ ਬੜੀ ਵੱਡੀ ਬਿਮਾਰੀ ਲੈ ਕੇ ਆਇਆ, ਉਹਦੇ ਜਿਸਮ ਤੇ ਫੋੜੇ ਜ਼ਖਮ ਨਿਕਲ ਆਏ, ਪਰ ਇਹਦੇ ਬਾਵਜੂਦ ਹਜ਼ਰਤ ਅਯੂਬ ਆਪਣੀ ਰਾਸਤਾਬਾਜ਼ੀ ਤੇ ਕਾਇਮ ਰਿਹਾ। ਇੱਕ ਮੌਕੇ ਤੇ ਅਸੀਂ ਵੇਖਣਾ ਕਿ ਉਹਦੀ ਬੀਵੀ ਨੇ ਉਹਨੂੰ ਆ ਮਸ਼ਵਰਾ ਦਿੱਤਾ ਕਿ ਉਹ ਖੁਦਾ ਦੀ ਤਕਫੀਰ ਕਰੇ ਤੇ ਮਰ ਜਾਏ, ਪਰ ਹਜ਼ਰਤ ਅਯੂਬ ਨੇ ਉਹਨੂੰ ਆ ਜਵਾਬ ਦਿੱਤਾ ਕਿ ਤੂੰ ਨਾਦਾਨ ਯਾਨੀ ਕਿ ਬੇਵਕੂਫ ਔਰਤਾਂ ਵਾਂਗੂ ਕਿਉਂ ਗੱਲਾਂ ਕਰਨੀ ਹੈ ਕਿ ਅਸੀਂ ਖੁਦਾ ਦੇ ਹੱਥੋਂ ਸੁੱਖ ਪਾਈਏ ਤੇ ਦੁੱਖ ਨਾ ਪਾਈਏ। ਸੋ ਸਾਥੀਓ, ਇਹਨਾਂ ਗੱਲਾਂ ਤੋਂ ਅਸੀਂ ਵੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਹਜ਼ਰਤ ਅਯੂਬ ਮੁਸੀਬਤ ਵਿੱਚ ਸਾਬਰ ਸਨ। ਤੇ ਸਾਥੀਓ, ਜਦੋਂ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦਾ ਮੁਤਾਲਾ ਕਰਨੇ ਆ ਤੇ ਸਾਨੂੰ ਪਤਾ ਚੱਲਦਾ ਹੈ ਕਿ ਮੁਕੱਦਸ ਯਾਕੂਬ ਆਪਣੇ ਖੱਤ ਵਿੱਚ ਹਜ਼ਰਤ ਅਯੂਬ ਦਾ ਜ਼ਿਕਰ ਕਰਦਾ ਹੈ, ਜਿਹਦੇ ਵਿੱਚ ਉਹ ਇਸ ਗੱਲ ਨੂੰ ਬਿਆਨ ਕਰਦਾ ਹੈ ਕਿ ਖੁਦਾ ਦਾ ਬੰਦਾ ਅਯੂਬ ਮੁਸੀਬਤ ਵਿੱਚ ਸਾਬਰ ਤੇ ਬਰਦਾਸ਼ਤ ਦਾ ਆਲਾ ਨਮੂਨਾ ਹੈ। ਉਹਨੇ ਖੁਦਾ ਦੇ ਨਾਮ ਨੂੰ ਇੱਜ਼ਤ ਜਲਾ ਦਿੱਤਾ, ਇਸ ਲਈ ਖੁਦਾਮਦ ਨੇ ਵੀ ਉਹਨੂੰ ਬਰਕਤ ਦਿੱਤੀ। ਸਾਥੀਓ, ਹਜ਼ਰਤ ਅਯੂਬ ਨੇ ਬੜੇ ਸਾਲਾਂ ਤੱਕ ਮੁਸੀਬਤਾਂ ਨੂੰ ਬਰਦਾਸ਼ਤ ਕੀਤਾ, ਦੁੱਖਾਂ ਨੂੰ, ਪਰੇਸ਼ਾਨੀਆਂ ਨੂੰ ਬਰਦਾਸ਼ਤ ਕੀਤਾ। ਉਹਨੇ ਬਿਮਾਰੀ ਦਾ ਸਾਹਮਣਾ ਕੀਤਾ, ਉਹਨੇ ਮੌਤ ਨੂੰ ਆਪਣੇ ਚਾਰੋਂ ਪਾਸੇ ਵੇਖਿਆ, ਪਰ ਫਿਰ ਵੀ ਉਹ ਖੁਦਾ ਦੇ ਅੱਗੇ ਨਾ ਬੁੜਬੜਾਇਆ, ਉਹਨੇ ਖੁਦਾ ਦੇ ਨਾਮ ਦੀ ਤਕਫੀਰ ਨਾ ਕੀਤੀ। ਬੇਸ਼ੱਕ ਉਹਨੇ ਬਹੁਤ ਸਾਰੇ ਸਵਾਲ ਖੁਦਾਮਦ ਕੋਲੋਂ ਪੁੱਛੇ, ਪਰ ਇਹਨਾਂ ਸਵਾਲਾਂ ਤੋਂ ਆ ਜ਼ਾਹਿਰ ਨਹੀਂ ਹੁੰਦਾ ਕਿ ਉਹਨੇ ਖੁਦਾ ਨੂੰ ਬੁਰਾ ਭਲਾ ਕਿਹਾ। ਉਹਨੇ ਬੇਸ਼ੱਕ ਖੁਦਾ ਦੇ ਅੱਗੇ ਆ ਸਵਾਲ ਉਠਾਇਆ ਕਿ ਨੇਕ ਤੇ ਰਾਸਤਾਬਾਜ਼ ਲੋਕ ਕਿਉਂ ਦੁੱਖ ਉਠਾਉਂਦੇ ਨੇ, ਖੁਦਾ ਦੁਆਵਾਂ ਦਾ ਜਲਦੀ ਜਵਾਬ ਕਿਉਂ ਨਹੀਂ ਦਿੰਦਾ, ਸਰੀਰ ਲੋਕ ਕਿਉਂ ਜਿੰਦੇ ਰਹਿੰਦੇ ਨੇ ਤੇ ਵੱਧਦੇ ਜਾਂਦੇ ਨੇ। ਬੇਸ਼ੱਕ ਇਹਦੇ ਸਵਾਲਾਤ ਉਹਦੇ ਜ਼ਿਹਨ ਵਿੱਚ ਪੈਦਾ ਹੋਏ, ਪਰ ਸਾਥੀ ਉਸ ਵਿਖਣਾ ਕਿ ਉਹਨੇ ਕਿਸੇ ਵੀ ਜਗ੍ਹਾ ਖੁਦਾ ਦੇ ਨਾਮ ਦੀ ਤਕਫੀਰ ਨਾ ਕੀਤੀ, ਬਲਕਿ ਉਹ ਹਰ ਵੇਲੇ ਖੁਦਾ ਨੂੰ ਯਾਦ ਕਰਦਾ ਰਿਹਾ ਤੇ ਆਪਣੇ ਆਪ ਨੂੰ, ਆਪਣੀ ਮੁਸੀਬਤਾਂ ਨੂੰ ਉਹਨੇ ਖੁਦਾ ਦੇ ਅੱਗੇ ਰੱਖਿਆ। ਸਾਥੀ, ਉਹ ਹਜ਼ਰਤ ਅਯੂਬ ਨੇ ਤੋਬਾ ਕੀਤੀ, ਉਹਨੇ ਆਪਣੇ ਆਪ ਤੇ, ਆਪਣੀ ਤਾਕਤ ਤੇ, ਆਪਣੀ ਅਕਲ ਤੇ ਭਰੋਸਾ ਨਾ ਰੱਖਿਆ, ਬਲਕਿ ਉਹਨੇ ਖੁਦਾ ਦੀ ਤਾਕਤ ਤੇ ਭਰੋਸਾ ਰੱਖਿਆ, ਕਿਉਂਕਿ ਉਹਨੂੰ ਇਸ ਗੱਲ ਦਾ ਯਕੀਨ ਸੀ ਕਿ ਖੁਦਾ ਹੀ ਉਹਨੂੰ ਬਹਾਲ ਕਰੇਗਾ ਤੇ ਖੁਦਾ ਹੀ ਉਹਨੂੰ ਬਚਾਏਗਾ। ਸੋ ਉਹਦੇ ਇਮਾਨ ਨਾਲ ਖੁਦਾਮਦ ਨੇ ਉਹਦੀ ਸੁਣੀ, ਖੁਦਾਮਦ ਨੇ ਉਹਨੂੰ ਸ਼ੈਤਾਨ ਤੋਂ ਮਹਿਫੂਜ਼ ਰੱਖਿਆ ਤੇ ਉਹਦੀ ਬਿਮਾਰੀ ਨੂੰ, ਨਾਪਾਕੀ ਨੂੰ ਖੁਦਾਮਦ ਨੇ ਉਹਦੇ ਤੋਂ ਦੂਰ ਕੀਤਾ। ਤੇ ਬਾਈਬਲ ਮੁਕੱਦਸ ਵਿੱਚ ਅਸੀਂ ਇਹ ਗੱਲ ਪੜ੍ਹਦੇ ਹਾਂ ਕਿ ਖੁਦਾਮਦ ਨੇ ਆਪਣੇ ਬੰਦਾ ਨੂੰ ਦੁੱਗਣੀ ਬਰਕਤ ਦਿੱਤੀ, ਯਾਨੀ ਕਿ ਬਰਕਤ ਤੇ ਬਰਕਤ ਦਿੱਤੀ ਤਾਂ ਕਿ ਉਹ ਪਾਕ ਤੇ ਈਮਾਨ ਵਿੱਚ ਮਜ਼ਬੂਤ ਹੋਏ। ਸਾਥੀਓ, ਅਸੀਂ ਵੀ ਇਸ ਖੁਦਾ ਦੇ ਬੰਦੇ ਦੇ ਵਾਂਗੂ ਖੁਦਾਮਦ ਕੋਲੋਂ ਬਰਕਤ ਤੇ ਬਰਕਤ ਪਾ ਸਕਦੇ ਹਾਂ, ਬਸ਼ਰਤੇ ਕਿ ਅਗਰ ਅਸੀਂ ਵੀ ਹਰ ਤਰ੍ਹਾਂ ਦੇ ਹਾਲਾਤ ਵਿੱਚ ਖੁਦਾ ਦੇ ਨਾਲ ਵਫ਼ਾਦਾਰ ਰਹੀਏ। ਸਾਥੀਓ, ਆਓ ਅੱਜ ਅਸੀਂ ਆਪਣੀਆਂ ਜ਼ਿੰਦਗੀਆਂ 'ਤੇ ਗੌਰ ਖੋਸ ਕਰੀਏ। ਅੱਜ ਅਸੀਂ ਇਸ ਗੱਲ ਨੂੰ ਵੇਖੀਏ ਕਿ ਜਦੋਂ ਸਾਡੇ 'ਤੇ ਕੋਈ ਮੁਸੀਬਤ ਆਉਂਦੀ ਏ, ਜਦੋਂ ਸਾਡੇ 'ਤੇ ਕੋਈ ਬਿਮਾਰੀ ਆਉਂਦੀ ਏ, ਜਦੋਂ ਸਾਨੂੰ ਦੁੱਖਾਂ ਤੋਂ, ਤਕਲੀਫਾਂ ਤੋਂ ਗੁਜ਼ਰਨਾ ਪੈਂਦਾ ਹੈ, ਉਸ ਵੇਲੇ ਸਾਡਾ ਕਿਵੇਂ ਦਾ ਰਵੱਈਆ ਹੁੰਦਾ ਹੈ, ਉਸ ਵੇਲੇ ਅਸੀਂ ਕਿੰਨਾ ਖੁਦਾ ਨੂੰ ਯਾਦ ਕਰਨੇ ਆ। ਸਾਥੀਓ, ਬਹੁਤ ਸਾਰੇ ਐਸੇ ਲੋਕ ਨੇ ਇਸ ਦਿਨਾਂ ਵਿੱਚ ਜਿਹੜੇ ਕਿ ਬਿਮਾਰੀ, ਪਰੇਸ਼ਾਨੀ ਦੇ ਵੇਲੇ ਉਹ ਇਹਨਾਂ ਸ਼ਾਵਾਂ ਦਾ ਜ਼ਿੰਮੇਦਾਰ ਖੁਦਾ ਨੂੰ ਠਹਿਰਾਉਂਦੇ ਨੇ, ਅਤੇ ਕਈ ਦਫ਼ਾ ਲੋਕ ਮੁਸੀਬਤ, ਪਰੇਸ਼ਾਨੀ ਵਿੱਚ, ਬਿਮਾਰੀ ਵਿੱਚ ਖੁਦਾ ਦੇ ਕੋਲ ਆਉਣ ਦੀ ਬਜਾਏ ਪੀਰਾਂ ਫਕੀਰਾਂ ਕੋਲ ਜਾਂਦੇ ਨੇ, ਦਰਬਾਰਾਂ 'ਤੇ ਜਾਂਦੇ ਨੇ, ਜਾਦੂਗਰਾਂ ਕੋਲ ਜਾਂਦੇ ਨੇ, ਬੁੱਤਪ੍ਰਸਤੀ ਵੱਲ ਚਲੇ ਜਾਂਦੇ ਨੇ। ਪਰ ਸਾਥੀਓ, ਦੁੱਖ, ਮੁਸੀਬਤ ਦੇ ਵੇਲੇ, ਬਿਮਾਰੀ ਦੇ ਵੇਲੇ ਹੀ ਉਹ ਵਕਤ ਹੁੰਦਾ ਜਦੋਂ ਅਸੀਂ ਆਪਣੇ ਇਮਾਨ ਦਾ ਇਜ਼ਹਾਰ ਕਰਨੇ ਹਾਂ, ਆਪਣੀ ਵਫ਼ਾਦਾਰੀ ਨੂੰ ਵਿਖਾਉਂਦੇ ਹਾਂ ਕਿ ਅਸੀਂ ਕਿੰਨੇ ਖੁਦਾ ਦੇ ਨਾਲ ਵਫ਼ਾਦਾਰ ਹਾਂ। ਸਾਥੀਓ, ਕਈ ਦਫ਼ਾ ਅਸੀਂ ਵੇਖਦੇ ਹਾਂ ਕਿ ਲੋਕ ਬਿਮਾਰੀ ਵਿੱਚ ਤਾਂ ਖੁਦਾ ਨੂੰ ਯਾਦ ਕਰਦੇ ਨੇ, ਪਰ ਖੁਸ਼ੀ ਦੇ ਵੇਲੇ ਉਹ ਖੁਦਾ ਨੂੰ ਭੁੱਲ ਜਾਂਦੇ ਨੇ। ਇਸ ਤਰ੍ਹਾਂ ਦਾ ਦੋਹਰਾ ਮਿਆਰ ਜਾਂ ਦੋ ਤਰ੍ਹਾਂ ਦੀ ਜ਼ਿੰਦਗੀ ਖੁਦਾ ਨੂੰ ਪਸੰਦ ਨਹੀਂ ਹੈ। ਸਾਥੀਓ, ਭਾਵੇਂ ਖੁਸ਼ੀ ਹੋਏ ਜਾਂ ਗਮ, ਜਦੋਂ ਅਸੀਂ ਅੱਛੀ ਸਿਹਤ ਵਿੱਚ ਹੁੰਦੇ ਹਾਂ ਜਾਂ ਬਿਮਾਰ ਹੁੰਦੇ ਹਾਂ, ਅਸੀਂ ਹਰ ਵੇਲੇ ਖੁਦਾ ਦੇ ਨਾਲ ਵਫ਼ਾਦਾਰ ਰਹੀਏ, ਕਿਉਂਕਿ ਜ਼ਿੰਦਗੀ ਦੇਣ ਵਾਲਾ ਅਤੇ ਜ਼ਿੰਦਗੀ ਦੀ ਬਰਕਤਾਂ ਨੂੰ, ਨਿਹਮਤਾਂ ਨੂੰ ਅਤਾ ਕਰਨ ਵਾਲਾ ਖੁਦਾ ਹੀ ਹੈ। ਸੋ ਅਸੀਂ ਖੁਦਾਮਦ ਕੋਲੋਂ ਦੂਰ ਨਾ ਜਾਈਏ, ਖੁਦਾਮਦ ਕੋਲੋਂ ਨਾ ਭੱਜੀਏ, ਬਲਕਿ ਅਸੀਂ ਖੁਦਾ ਦੇ ਨਾਲ ਰਹੀਏ, ਕਿਉਂਕਿ ਖੁਦਾਮਦ ਵਿੱਚ ਹੀ ਸਾਡੀ ਸਲਾਮਤੀ ਹੈ, ਸਾਡੀ ਭਲਾਈ ਹੈ। ਸੋ ਇਸ ਲਈ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਕਿ ਤੁਸੀਂ ਖੁਦਾਮਦ ਆਪਣੇ ਖੁਦਾ ਦੇ ਨਾਲ ਵਫ਼ਾਦਾਰ ਰਹੋ। ਜਦੋਂ ਤੁਸੀਂ ਦੁੱਖਾਂ ਨੂੰ, ਮੁਸੀਬਤਾਂ ਨੂੰ, ਬਿਮਾਰੀਆਂ ਨੂੰ ਵੇਖਦੇ ਹੋ, ਉਸ ਵੇਲੇ ਤੁਸੀਂ ਖੁਦਾ ਨੂੰ ਯਾਦ ਕਰੋ, ਖੁਦਾ ਦੇ ਨਾਮ ਨੂੰ ਮੁਬਾਰਕ ਕਵੋ, ਕਿਉਂਕਿ ਖੁਦਾਵੰਦ ਹੀ ਸਭ ਕੁਝ ਠੀਕ ਕਰਨ ਵਾਲਾ ਖੁਦਾ ਹੈ। ਜੋ ਕੁਝ ਸਾਡੇ ਲਈ ਅੱਛਾ ਹੈ, ਖੁਦਾਵੰਦ ਉਹੀ ਸਾਡੇ ਲਈ ਕਰੇਗਾ, ਕਿਉਂਕਿ ਖੁਦਾਵੰਦ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ। ਸੋ ਸਾਥੀਓ, ਖੁਦਾਵੰਦ ਵਿੱਚ ਹੀ ਸਾਡੀ ਸਲਾਮਤੀ ਹੈ, ਖੁਦਾਮਦ ਵਿੱਚ ਹੀ ਸਾਡੀ ਭਲਾਈ ਏ, ਉਹਦੇ ਕੋਲੋਂ ਹੀ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਂਦੇ ਹਾਂ। ਅਤੇ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਤਕਰਬੇ ਖੁਦਾ ਦੇ ਸਫ਼ਰ ਨੰਬਰ 16 ਵਿੱਚ ਅਗਰ ਲਿਖਦੀ ਏ ਕਿ ਇਸ ਲਈ ਸਾਨੂੰ ਲਾਜ਼ਮ ਹੈ ਕਿ ਅਸੀਂ ਜ਼ਰੂਰ ਉਹਦੇ ਨਾਲ ਜਿਹਨੇ ਸਾਡੇ ਨਾਲ ਮੁਹੱਬਤ ਕੀਤੀ ਏ ਗਹਿਰਾ ਤਾਲੁਕ ਰੱਖੀਏ। ਇਸ ਤਰ੍ਹਾਂ ਸਾਨੂੰ ਖੁਦਾ ਅਤੇ ਉਹਦੇ ਬੇਟੇ ਦੀ ਗੁਰਬਤ ਹਾਸਲ ਹੋਏਗੀ। ਸੋ ਸਾਥੀਓ, ਇਸ ਕਲਾਮ ਦੇ ਨਾਲ ਇਸ ਵੇਲੇ ਮੈਂ ਤੁਹਾਡੇ ਲਈ ਦੁਆ ਕਰਨਾ ਚਾਹੁੰਦਾ। ਆਓ ਅਸੀਂ ਅੱਜ ਆਪਣੇ ਆਪ ਨੂੰ ਖੁਦਾ ਦੇ ਅੱਗੇ ਪੇਸ਼ ਕਰੀਏ ਅਤੇ ਖੁਦਾ ਨੂੰ ਕਹੀਏ ਕਿ ਉਹ ਸਾਨੂੰ ਦੁੱਖਾਂ, ਮੁਸੀਬਤਾਂ ਵਿੱਚ, ਬਿਮਾਰੀਆਂ ਵਿੱਚ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾਏ, ਤਾਂ ਕਿ ਅਸੀਂ ਉਹਦੇ ਨਾਲ ਵਫ਼ਾਦਾਰ ਰਹਿੰਦੇ ਹੋਏ ਹਾਂ ਉਹਦੇ ਵਾਅਦੇ ਦੇ ਮੁਤਾਬਿਕ ਉਹਦੇ ਕੋਲੋਂ ਹਮੇਸ਼ਾ ਦੀ ਜ਼ਿੰਦਗੀ ਪਾ ਸਕੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦਿੰਦੇ ਹਾਂ ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਇਹ ਖੁਦਾਵੰਦ, ਅਸੀਂ ਇਸ ਵੇਲੇ ਇਸ ਗੱਲ ਦਾ ਇਤਰਾਫ਼ ਕਰਨੇ ਹਾਂ, ਇਸ ਗੱਲ ਦਾ ਇਕਰਾਰ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਸਾਡੇ ਵਿੱਚ ਖਾਮੀਆਂ ਨੇ, ਕਮਜ਼ੋਰੀਆਂ ਨੇ। ਇਹ ਖੁਦਾਵੰਦ, ਤੂੰ ਸਾਡੇ 'ਤੇ ਰਹਿਮ ਕਰ ਅਤੇ ਸਾਡੀਆਂ ਜ਼ਿੰਦਗੀਆਂ ਤੋਂ ਆਪਣਾ ਜਲਾਲ ਜ਼ਾਹਿਰ ਕਰ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ ਅਤੇ ਸਾਨੂੰ ਪਾਕ ਸਾਫ਼ ਕਰ। ਇਹ ਖੁਦਾਵੰਦ, ਜਦੋਂ ਅਸੀਂ ਦੁੱਖ, ਮੁਸੀਬਤ ਤੋਂ, ਪਰੇਸ਼ਾਨੀਆਂ ਤੋਂ, ਬਿਮਾਰੀਆਂ ਤੋਂ ਗੁਜ਼ਰਨੇ ਹਾਂ, ਉਸ ਵੇਲੇ ਤੂੰ ਸਾਨੂੰ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾ ਅਤੇ ਫਜ਼ਲ ਬਖਸ਼ ਕੇ ਅਸੀਂ ਤੇਰੀ ਕੁਰਬਤ ਵਿੱਚ ਰਹੀਏ, ਕਿਉਂਕਿ ਇਹ ਖੁਦਾਵੰਦ, ਜਦੋਂ ਅਸੀਂ ਤੇਰੇ ਨਾਲ ਵਫ਼ਾਦਾਰ ਰਹਿੰਦੇ ਹਾਂ, ਉਸ ਵੇਲੇ ਤੂੰ ਆਪਣੇ ਲੋਕਾਂ ਨੂੰ ਬਰਕਾ ਦਿੰਦਾ ਹੈ। ਇਹ ਖੁਦਾਵੰਦ, ਫਜ਼ਲ ਦੇ ਕੇ ਅਸੀਂ ਜਾਨ ਦੇਣ ਤੱਕ ਤੇਰੇ ਨਾਲ ਵਫ਼ਾਦਾਰ ਰਹੀਏ, ਤਾਂ ਕਿ ਅਸੀਂ ਤੇਰੇ ਵਾਅਦੇ ਦੇ ਮੁਤਾਬਿਕ ਤੇਰੇ ਕੋਲੋਂ ਹਮੇਸ਼ਾ ਦੀ ਜ਼ਿੰਦਗੀ ਪਾਈਏ। ਇਹ ਖੁਦਾਵੰਦ, ਸਾਨੂੰ ਸਾਰਿਆਂ ਨੂੰ ਤੂੰ ਤੌਫੀਕ ਦੇ ਕੇ, ਜਿਸ ਤਰ੍ਹਾਂ ਹਜ਼ਰਤ ਅਯੂਬ ਨੇ ਅਸਨਾ ਵਿੱਚ ਰਾਸਤਾਬਾਜ਼ੀ ਦੀ ਜ਼ਿੰਦਗੀ ਉਸਾਰੀਏ, ਅਸੀਂ ਵੀ ਉਹਦੇ ਵਾਂਗੂ ਰਾਸਤਾਬਾਜ਼ੀ ਦੀ ਜ਼ਿੰਦਗੀ ਉਸਾਰੀਏ, ਤਾਂ ਕਿ ਅਸੀਂ ਤੇਰੇ ਹਜ਼ੂਰ ਮਕਬੂਲ ਠਹਿਰੀਏ। ਅੱਜ ਦੇ ਕਲਾਮ ਦੇ ਵਸੀਲੇ ਤੋਂ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਕਿਉਂਕਿ ਆਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਅੱਖੀਆਂ ਚੁੱਕਣਾ ਹਵਲ ਪਹਾੜਾਂ ਚੁਕਣਾ ਵਾਲੇ ਪਹਾੜਾਂ ਮਦਦ ਮੈਂ ਕਿਸ ਨੂੰ ਪੁਕਾਰਾਂ, ਅੱਖੀਆਂ ਚੁਕਣਾ ਵਾਲੇ ਪਹਾੜ ਤੈਨੂੰ ਰੱਬ ਆਪੇ ਆਇਆ, ਜਿਸਨੇ ਧਰਤੀ ਆਕਾਸ਼ ਬਣਾਇਆ, ਮੇਰੀ ਮਦਦ ਨੂੰ ਰੱਬ ਆਪੇ ਆਇਆ, ਜਿਸਨੇ ਧਰਤੀ ਆਕਾਸ਼ ਬਣਾਇਆ, ਨੀਂਦਰ ਵੀ ਨਾ ਆਵੇ। ਜੀਵੀ ਨਾ ਤੈਨੂੰ ਸਤਾਵੇ, ਰਾਤੀ ਚੰਨ ਵੀ ਨਾ ਕੁਝ ਦੁੱਖ ਪਹੁੰਚਾਵੇ, ਦੀਨੇ ਸੂਰਜ ਨਾ ਤੈਨੂੰ ਸਤਾਵੇ, ਰਾਤੀ ਚੰਨ ਵੀ ਨਾ ਕੁਝ ਦੁੱਖ ਪਹੁੰਚਾਵੇ, ਖੌਫ ਖਾਵੇਗਾ ਨਾ ਵਿੱਚ ਉਜਾੜਾ,
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੇ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ੍ਹ ਇਸੇ ਵੇਲੇ ਅਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।